ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ, ਹਰਮਨ ਰੇਡੀਓ, ਹਰਮਨ ਰੇਡੀਓ 24 ਘੰਟੇ 7 ਦਿਨ, ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਪੰਜਾਬੀ ਰੇਡੀਓ, ਪੰਜਾਬੀ
ਰੇਡੀਓ, ਪੰਜਾਬੀ ਰੇਡੀਓ। ਵਾਹਿਗੁਰੂ ਜੀ, ਮੈਂ ਮੂਰਖ ਕੀ ਕੇਤ ਕਬਾਤ ਹੈ, ਕੋਟ ਪਰਾਦੀ ਤਰਿਆ ਰੇ, ਗੁਰ ਨਾਨਕ ਜਿਨ ਸੁਣਿਆ ਪੇਖਿਆ, ਸੇ ਫਿਰ ਗਰਭਾਸ ਨਾ ਪਰਿਆ ਰੇ, ਸਿੱਖੀ ਸਿੱਖਿਆ ਗੁਰ ਵਿਚਾਰ, ਨਾਦਰੀ ਕਰਮ ਲੰਘਾਏ ਪਾਰ, ਬੇਸਮਾਰ ਅਥਾਹੋ ਅਗਣਤ ਅਤੋਲੈ, ਜਿਉਂ ਬਲਾਵ ਹੋ ਤਿਉ ਨਾਨਕ ਦਾਸ ਬੋਲੈ। ਸਤਿਗੁਰੂ ਜੀ, ਜਿਉਂ ਬਲਾਵ ਹੋ ਤਿਉ ਨਾਨਕ ਦਾਸ ਬੋਲੈ। ਹਾਜਰਾ ਹਜੂਰ ਜਹਰਾ ਜਹੂਰ ਸਰਬ ਕਲਾ ਭਰਪੂਰ, ਚਾਵਰ ਛਾਤਰ ਤਖਤ ਦੇ ਮਾਲਕ, ਸ਼ਬਦ ਗੁਰੂ ਬਾਣੀ ਗੁਰੂ ਸੱਚ ਗੁਰੂ ਸਮਰੱਥ ਗੁਰੂ, ਐਸੀ ਮਹਿਮਾ ਵਡਿਆਈ ਦੇ ਮਾਲਕ, ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਤਿਨਾਂ ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਸੰਧਿਆ ਸਮੇਂ ਦੇ ਸਾਜ ਰਹੇ ਦੀਵਾਨਾਂ ਵਿੱਚ ਹਾਜ਼ਰੀ ਭਰ ਰਹੇ ਸਤਸੰਗੀ ਜਨੋ, ਸਤਿਗੁਰਾਂ ਮਿਹਰਾਮਤ ਕੀਤੀ ਹੈ, ਸੁਭਾਗਾ ਸਮਾਂ ਪ੍ਰਾਪਤ ਹੋਇਆ ਹੈ। ਆਓ, ਸਮਾਂ ਹੈ ਗੁਰਮਤ ਕਥਾ ਵਿਚਾਰ ਦਾ। ਵਿਚਾਰਾਂ ਦੀ ਸਾਂਝ ਤੋਂ ਪਹਿਲਾਂ ਕਲੰਗੀਧਰ ਪਾਤਸ਼ਾਹ ਜੀ ਵੱਲੋਂ ਬਖਸ਼ਿਸ਼ ਕੀਤੀ ਗੁਰਫਤਿਹ ਆਪਸ ਵਿੱਚ ਸਾਂਝੀ ਕਰਦਿਆਂ ਪ੍ਰੇਮ ਸਹਿਤ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖੀ ਕੀ ਹੈ, ਅਸੀਂ ਸਿੱਖ ਕਿਉਂ ਹਾਂ? ਉਹ ਸਿੱਖ ਜੋ ਗੁਰੂ ਦੀ ਨਿਗਾਹ ਵਿੱਚ ਪ੍ਰਵਾਨ ਹੋਣਾ ਚਾਹੁੰਦਾ ਹੈ, ਉਹ ਕੀ ਕਰੇ? ਇਹ ਵਿਚਾਰ ਆਪਾਂ ਰਹਿੰਦੇ ਸਮੇਂ ਵਿੱਚ ਸਾਂਝੀ ਕਰਨ ਦਾ ਯਤਨ ਕਰਾਂਗੇ। ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ, ਉਹਨਾਂ ਨੇ ਸੰਸਾਰ ਵਿੱਚ ਜਦੋਂ ਆਪਣਾ 5 ਭੌਤਿਕ ਸਰੀਰ ਪ੍ਰਗਟ ਕੀਤਾ, ਕਿਉਂਕਿ ਅਕਾਲ ਪੁਰਖ ਪਰਮਾਤਮਾ ਜੋ ਕਣ ਕਣ ਵਿੱਚ ਵਸਿਆ ਹੋਇਆ, ਹਰ ਥਾਂ ਤੇ ਪਰਿਪੂਰਨ ਹੈ, ਆਪ ਨਾਰਾਇਣ ਕਲਾ ਧਾਰ ਜਗਮੈ ਪਰਵਰਿਓ। ਪਰਵਰਿਓ ਦਾ ਭਾਵ ਹੁੰਦਾ ਵੀ ਜੋ ਸਾਰੀਆਂ ਥਾਵਾਂ ਤੇ ਛਾਇਆ ਹੋਇਆ, ਹਰ ਜਗ੍ਹਾ ਤੇ ਉਹਦੀ ਹੋਂਦ ਹੈ, ਉਹ ਹਰ ਜਗ੍ਹਾ ਤੇ ਵਸਦਾ। ਤਾਂ ਉਸ ਅਕਾਲ ਪੁਰਖ ਪਰਮਾਤਮਾ ਨੇ ਆਪਣੇ 5 ਤੱਤ ਇਕੱਠੇ ਕੀਤੇ, 5 ਤੱਤਾਂ ਤੋਂ ਇੱਕ ਦੇਹ ਬਣਾ ਲਈ ਉਹ ਅਕਾਲ ਪੁਰਖ ਪਰਮਾਤਮਾ ਨੇ ਜੋ ਘੱਟ ਘੱਟ ਦੇ ਵਿੱਚ ਛਾਇਆ ਹੋਇਆ, ਤੇ ਉਸ ਦੇਹ ਨੂੰ ਆਪਾਂ ਕੀ ਕਿਹਾ? ਨਾਨਕ। ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਉਹ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਜਦੋਂ ਸਾਰੀ ਲੁਕਾਈ ਵੱਲ ਧਿਆਨ ਲਾ ਕੇ ਵੇਖਿਆ, ਬਾਬਾ ਦੇਖੈ ਧਿਆਨ ਧਰ, ਧਿਆਨ ਲਾ ਕੇ ਵੇਖਿਆ ਉਹਨਾਂ ਨੇ, ਤਾਂ ਜਲ ਦੀ ਸਭ ਪ੍ਰਿਥਵੀ ਦਿਸ ਆਈ, ਹਰ ਥਾਂ ਤੇ ਕੋਈ ਨਾ ਕੋਈ ਤਪਸ਼ ਹੈ, ਅੱਗ ਹੈ, ਲੜਾਈ ਝਗੜਾ ਹੈ, ਧਰਮਾਂ ਦੇ ਝਗੜੇ, ਜਾਤਾਂ ਪਾਤਾਂ ਦੇ ਝਗੜੇ, ਮਜ਼ਹਬਾਂ ਦੇ ਝਗੜੇ। ਤਾਂ ਜਦੋਂ ਸਤਿਗੁਰੂ ਜੀ ਨੇ ਧਿਆਨ ਲਾ ਕੇ ਵੇਖਿਆ ਨਾ, ਤਾਂ ਫਿਰ ਉਹਨਾਂ ਨੇ ਕੀ ਕੀਤਾ? ਮਾਰਿਆ ਸਿੱਕਾ ਜਾਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ। एक वखरा रास्ता, एक वखरा रास्ता दिता सानू, एक वखरा धर्म चलाया। अज बड़े लोग ने यह गल कहन वाले कि जी जेड़े सिख ने यह साडे विचों पैदा हुए ने, सिख हिंदू धर्म का एक हिस्सा है, यह गल कहन वाले बहुत ने। वैसे वखरा विषय, बहुत खुल के दे उपर विचार हो सकती है कि असी वखरे किवें हां, असी विलखण किवें हां, साडा कुछ भी उहनां दे नाल नहीं रलदा। इहदा मतलब यह नहीं कि सानू किसे नाल ईरख है, नफरत है, नहीं है, साडे भाई उह एक पिता एक सके हम बारक, पर असी किसे विचों पैदा नहीं होए, असी वखरे हां, असी विलखण हां। साडा जन्म तो लैके मरण तक कोई संस्कार हिंदू धर्म नाल नहीं रलदा, असी वखरे हां। तां सतगुरु जी ने एक वखरा धर्म चलाया, वखरा धर्म, ते उह धर्म दा जिहड़ा नाम रखिया ना उह की है, सिख धर्म। सिख धर्म, ते इह भी मैं बेनती कर जावां कि धर्म पहलां भी सी उह धरती ते, बुद्ध धर्म उथे है, जैन मत उथे है, सनातन मत उथे है, ते बाकी कई धर्मां दे जिहड़े नाम ने ना उहनां दे पैगंबरां तों ने, उहनां दे अवतारां तों, जिवें कि ईसाई मत है, इह ईसा जी दे नाम तों पिया है ईसाई धर्म। जैन मत महावीर जैन तों चलदा है, बुद्ध मत महात्मा बुद्ध तों चलदा है, पर जिहड़ा गुरु नानक पातशाह जी ने धर्म दित्ता उन्होंने अपने नाम तो इहदा नाम नहीं रखिया। सोचा कदे आपां इह, अपने नाम तो नहीं रखिया उन्होंने, उन्होंने अपने सिख दे नाम तो रखिया, अपने सिख दे, सिख धर्म, वखरा नाम दिता ते वखरे धार्मिक अस्थान दिते सानू, वखरे ते उह धार्मिक अस्थाना दा पहला नाम धर्मशाल हुंदा सी। धर्मशाल किहनू कहिंदे आ, भी जिथे रब दे घर दी गल तां हो रही है जुड़ के, पर उथे कोई धार्मिक ग्रंथ दा प्रकाश नहीं होया। धर्म दी गल, रब दे नाम दी गल, उहदे घर दी गल तां चल रही है, पर उथे अजे धार्मिक ग्रंथ कोई प्रकाश नहीं होया। तां उहनूं की कहिंदे सी, धर्मशाल, घर घर अंदर धर्मशाल होवै कीर्तन सदा बसोहा। ते फिर उही धर्मशालावां दा नाम गुरद्वारा साहिब पिया, गुरु द्वारे होए सोझी पाए सी। असीं गुरुद्वारे क्यों आउणे आ, गुरु तो कुछ सोझी लैण वास्ते, सिखण वास्ते आउणे आ असीं। तां उह धार्मिक अस्थाना दा नाम भी वखरा पै गया, उहनां नूं आपां कहिंदे आ गुरद्वारा साहिब। असीं परमात्मा तक पहुंचणा है, पर किहदे राहीं? गुरु दे द्वारा। उह इत्थे आ के सिखणा, आ गुरु का दरवाजा है ना, जिवें घर विच प्रवेश करींदा है पहला दरवाजा हुंदा है, दरवाजा लंघ के ही आपां घर विच जा सकदे आ। तां पहला बाणी विच बात आएगी सो दर दी, सो दर तेरा केहा सो घर, केहा जित बह सर्व संभाले। पहला सो दर, फिर सो घर, जिहड़ा गुरु दे दर ते नहीं आया उह सो घर विच किवें पहुंचेगा? जिन्हें दरवाजा ही नहीं खड़काया, दरवाजा ही नहीं खोलिया, घर विच प्रवेश किवें करूगा? इहनू कहा बिन सतगुर किन्हें ना पायो, बिन सतगुर किन्हें ना पाया। सतगुर दे राही ही तू रब दे घर विच जा सकदा है, गुर द्वारा। वखरा नाम दिता इस धर्म नू, सिख धर्म, वखरा धार्मिक अस्थान दिता, फिर वखरा धार्मिक ग्रंथ दिता, वखरा धार्मिक ग्रंथ पहला भी सी, चार वेद सी, चार कतेब सी, तौरेत अंजील जंबूर, ये चार कतेब ने, फिर चार वेद ने, पवित्र गीता, रमैन, 18 पुराण, 27 सिमरतियां, उपनिषदां, बहुत धार्मिक ग्रंथां दा विशाल खजाना सी। पर सतगुरु जी ने सानू वखरा धार्मिक ग्रंथ दिता, क्यों? सिमरत शास्त्र पुन पाप विचार दे तत्तै सारन जानी, तां दत्ता। कथा कहानी बेदी यानी पाप पुन विचार ਦੇ ਦੇ ਲੈਣਾ ਲੈ ਲੈ ਦੇਣਾ ਨਰਕ ਸੁਰਗ ਅਵਤਾਰ ਤਾਂ ਦਿੱਤਾ ਧਾਰਮਿਕ ਗ੍ਰੰਥ ਦੇ ਕੇ ਤੇ ਨਾਮ ਕਿਹੜਾ ਦਿੱਤਾ ਬਾਕੀ ਕਿਸੇ ਵੀ ਧਾਰਮਿਕ ਗ੍ਰੰਥ ਨਾਲ ਗੁਰੂ ਸ਼ਬਦ ਨਹੀਂ ਜੁੜਿਆ ਇੱਕੋ ਇੱਕ ਹੈ ਜਿਹਦੇ ਨਾਲ ਗੁਰੂ ਸ਼ਬਦ ਜੁੜਿਆ ਹੋਇਆ ਵੱਖਰਾ ਧਰਮ ਚਲਾਇਆ ਉਹਦਾ ਵੱਖਰਾ ਨਾਮ ਰੱਖਿਆ ਫਿਰ ਵੱਖਰੇ ਧਾਰਮਿਕ ਅਸਥਾਨ ਦਿੱਤੇ ਵੱਖਰਾ ਧਾਰਮਿਕ ਗ੍ਰੰਥ ਦਿੱਤਾ ਤੇ ਜਿਹੜਾ ਫਿਰ ਉਹ ਧਰਮ ਨੂੰ ਮੰਨਣ ਵਾਲਾ ਹੈ ਉਹਦਾ ਇੱਕ ਵੱਖਰਾ ਨਾਮ ਰੱਖਤਾ ਉਹਦਾ ਵੱਖਰਾ ਨਾਮ ਰੱਖਤਾ ਕਿਹੜਾ ਸਿੱਖ ਪਰ ਸਿੱਖ ਕਹਿੰਦੇ ਕਿਹਨੂੰ ਨੇ ਇਹ ਗੱਲ ਸਮਝਣ ਵਾਲੀ ਹੈ ਇਹ ਦੋ ਸ਼ਬਦਾਂ ਦਾ ਮੇਲ ਹੈ ਜਦੋਂ ਅਸੀਂ ਲਿਖਣਾ ਹੋਵੇ ਨਾ ਸੱਸੇ ਨੂੰ ਸਿਹਾਰੀ ਉੱਪਰ ਅਧਕ ਪਾ ਕੇ ਤੇ ਖੱਖਾ ਲਿਖਦੇ ਹਾਂ ਸਿੱਖ ਪਰ ਜੇ ਕਦੇ ਇਹਦਾ ਅਰਥ ਸਮਝਣਾ ਹੋਵੇ ਸਿੱਖ ਕਿਹਨੂੰ ਕਹਿੰਦੇ ਨੇ ਜਿਸਨੇ ਸਵੈ ਦਾ ਖੈ ਕਰ ਲਿਆ ਖੈ ਕਹਿੰਦੇ ਨੇ ਨਾਸ਼ ਕਰਨਾ ਜੋ ਆਪਣੇ ਆਪ ਨੂੰ ਖਤਮ ਕਰ ਲਵੇ ਆਪਣੇ ਆਪ ਨੂੰ ਖਤਮ ਕਰ ਲਏ ਆਪਣੀ ਮਨਮਤ ਆਪਣੀ ਈਗੋ ਆਪਣਾ ਅਹੰਕਾਰ ਜਿਸਨੇ ਖਤਮ ਕਰ ਲਿਆ ਉਹ ਕੌਣ ਹੈ ਜੀ ਸਿੱਖ ਇਹਨੂੰ ਕਹਿੰਦੇ ਨੇ ਵੀ ਜਿਹੜਾ ਅੰਦਰੋਂ ਮਰ ਗਿਆ ਪਹਿਲਾਂ ਬਸ ਇਹ ਮੌਤ ਬਹੁਤ ਔਖੀ ਹੈ ਅੰਦਰੋਂ ਮਰਨਾ ਬਹੁਤ ਔਖਾ ਹੈ ਤਾਂ ਹੀ ਨਾ ਇਹ ਘਰ ਦੀ ਇੱਕ ਸ਼ਰਤ ਰੱਖੀ ਹੋਈ ਹੈ ਵੀ ਜੇ ਤੂੰ ਮੇਰੇ ਘਰ ਵਿੱਚ ਆਉਣਾ ਇੱਕ ਸ਼ਰਤ ਹੈ ਮੇਰੀ ਕਿਹੜੀ ਹੈ ਉਹ ਪਹਿਲਾਂ ਮਰਨ ਕਬੂਲ ਪਹਿਲਾਂ ਆਉਣ ਤੋਂ ਪਹਿਲਾਂ ਇਹ ਗੱਲ ਕਬੂਲ ਕਰਕੇ ਆਈ ਮੰਨ ਕੇ ਆਈ ਆਪਣੇ ਦਿਲ ਵਿੱਚ ਆਪਣੇ ਮਨ ਵਿੱਚ ਇਹ ਗੱਲ ਮੰਨ ਕੇ ਆ ਜਾ ਵੀ ਮੈਂ ਖਤਮ ਹੋ ਕੇ ਚੱਲਿਆ ਗੁਰੂ ਕੋਲ ਜੇ ਮੈਂ ਕੋਈ ਜੀਵਨ ਵਿੱਚ ਲਾਹਾ ਖੱਟਣਾ ਤਾਂ ਮੈਂ ਖਤਮ ਹੋ ਕੇ ਚੱਲਿਆ ਮਰ ਕੇ ਚੱਲਿਆ ਅੰਦਰੋਂ ਪਹਿਲਾਂ ਮਰਨ ਕਬੂਲ ਜੀਵਨ ਕੀ ਛੱਡ ਆਸ ਹੋ ਸਭਨਾ ਕੀ ਰੇਨੁਕਾ ਤਾਂ ਆਓ ਹਮਾਰੇ ਪਾਸ ਸਾਰਿਆਂ ਦੀ ਚਰਨ ਧੂੜ ਬਣ ਜਾ ਨਿਮਰਤਾ ਵਿੱਚ ਆ ਜਾ ਆਪਣੇ ਆਪ ਨੂੰ ਖਤਮ ਕਰ ਲਾ ਜੇ ਇਹ ਗੱਲਾਂ ਤੈਨੂੰ ਪ੍ਰਵਾਨ ਨੇ ਫਿਰ ਮੇਰੇ ਕੋਲ ਆ ਜਾ ਤਾਓ ਆਓ ਹਮਾਰੇ ਪਾਸ ਜੇ ਇਹ ਤੈਨੂੰ ਪ੍ਰਵਾਨ ਨੇ ਹੁਣ ਕਿਸੇ ਦੇ ਅੱਗੇ ਅਸੀਂ ਸ਼ਰਤ ਰੱਖਦੇ ਹਾਂ ਸ਼ਰਤ ਦਾ ਭਾਵ ਕੀ ਹੁੰਦਾ ਵੀ ਜੇ ਗੱਲ ਤੈਨੂੰ ਮਨਜ਼ੂਰ ਹੈ ਮਿੱਤਰਾ ਤਾਂ ਗੱਲ ਕਰ ਲਾ ਜੇ ਨਹੀਂ ਮਨਜ਼ੂਰ ਤਾਂ ਕੋਈ ਗੱਲ ਨਹੀਂ ਸ਼ਰਤ ਆ ਪਰ ਕੰਡੀਸ਼ਨ ਆ ਮੰਨਣਾ ਨਾ ਮੰਨਣਾ ਤੇਰੀ ਮਰਜ਼ੀ ਪਰ ਸ਼ਰਤ ਇਹ ਵੇ ਗੁਰੂ ਨੇ ਰੱਖ ਦਿੱਤਾ ਪਹਿਲਾਂ ਮਰਨ ਕਬੂਲ ਜੀਵਨ ਕੀ ਛੱਡ ਆਸ ਹੋ ਸਭਨਾ ਕੀ ਰੇਨੁਕਾ ਤਾਂ ਆਓ ਹਮਾਰੇ ਪਾਸ ਤੈਨੂੰ ਆਪਣੇ ਆਪ ਨੂੰ ਖਤਮ ਕਰਨਾ ਪਵੇਗਾ ਆਪਣੀ ਈਗੋ ਆਪਣਾ ਅਹੰਕਾਰ ਭਾਈ ਚੂੜ ਇਹ ਲਖਨਊ ਤੋਂ ਨਾ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਕੋਲ ਆਇਆ ਇਹਦੇ ਕੁਝ ਸਵਾਲ ਸੀ ਕਹਿੰਦੇ ਪਾਤਸ਼ਾਹ ਵੀ ਸਿੱਖੀ ਕੀ ਹੈ ਬਹੁਤ ਗੌਰ ਲਾ ਕੇ ਸੁਣਿਓ ਪਾਤਸ਼ਾਹ ਜੀ ਕਹਿੰਦੇ ਇੱਕ ਬੂਟਾ ਸਿੱਖੀ ਕੀ ਹੈ ਇੱਕ ਬੂਟੇ ਦੀ ਨਿਆਈ ਹੈ ਪਾਤਸ਼ਾਹ ਵੀ ਬੂਟਾ ਲਾਉਣ ਲਈ ਪਹਿਲਾਂ ਦੇਖਣਾ ਪੈਂਦਾ ਨਾ ਕੁਝ ਬੂਟੇ ਨੇ ਗਮਲਿਆਂ ਵਿੱਚ ਲੱਗਦੇ ਨੇ ਕੁਝ ਸਿੱਧੇ ਧਰਤੀ ਵਿੱਚ ਲੱਗਦੇ ਨੇ ਜਿਨ੍ਹਾਂ ਦੀਆਂ ਜੜ੍ਹਾਂ ਵੱਡੀਆਂ ਹੋਣ ਫਲਾਓ ਵੱਡਾ ਹੋਵੇ ਤੇ ਸਿੱਖੀ ਦਾ ਬੂਟਾ ਲੱਗਦਾ ਕਿੱਥੇ ਹੈ ਕਹਿੰਦੇ ਹਿਰਦੇ ਵਿੱਚ ਕਿੱਥੇ ਹਿਰਦੇ ਵਿੱਚ ਅੰਦਰ ਕਿਉਂਕਿ ਸਿੱਖੀ ਕਿਸੇ ਲਿਬਾਸ ਦਾ ਨਾਮ ਨਹੀਂ ਹੈ ਲਿਬਾਸ ਤਾਂ ਸਿਰਫ ਤਨ ਤੇ ਹੁੰਦਾ ਨਾ ਆਪਣਾ ਲਿਬਾਸ ਪਹਿਰਾਵਾ ਤਨ ਤੱਕ ਸੀਮਤ ਹੈ ਪਰ ਸਿੱਖੀ ਦਾ ਬੂਟਾ ਲੱਗਦਾ ਹੈ ਹਿਰਦੇ ਦੀ ਧਰਤੀ ਵਿੱਚ ਤਾਂ ਹੀ ਕਿਹਾ ਮਹਾਰਾਜ ਨੇ ਜਿਨ ਹਰ ਹਿਰਦੈ ਨਾਮ ਨਾ ਵਸਿਓ ਤਿਨ ਮਾਤ ਕੀਜੈ ਹਰ ਬਾਂਝਾ ਹਿਰਦੈ ਨਾਮ ਧਿਆਇਓ ਘਰ ਬੈਠੇ ਗੁਰੂ ਧਿਆਇਓ ਹਿਰਦੈ ਨਾਮ ਵਸਾਇਓ ਘਰ ਬੈਠੇ ਗੁਰੂ ਧਿਆਇਓ ਆਪਣੇ ਹਿਰਦੇ ਵਿੱਚ ਹਿਰਦੇ ਦੀ ਧਰਤੀ ਤੇ ਸਿੱਖੀ ਦਾ ਬੂਟਾ ਲੱਗਦਾ ਔਰ ਇਹਦੀ ਜੜ ਕੀ ਹੈ ਸਿੱਖੀ ਦੇ ਬੂਟੇ ਦੀ ਜੜ ਕੀ ਹੈ ਉਹ ਹੈ ਨਿਮਰਤਾ ਸਿੱਖੀ ਦੇ ਬੂਟੇ ਦੀ ਜੜ ਨਿਮਰਤਾ ਹੈ ਨਿਮਰਤਾ ਤੋਂ ਬਿਨਾਂ ਇਹ ਬੂਟਾ ਲੱਗਦਾ ਨਹੀਂ ਹੈ ਨਿਮਰ ਹੋ ਜਾਣਾ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨਾ ਪਰਮਾਤਮਾ ਦੇ ਘਰੋਂ ਜਿਹੜੀਆਂ ਦਾਤਾਂ ਲੈ ਕੇ ਆਏ, ਭਾਈ ਗੁਰਦਾਸ ਨੇ ਕਿਹਾ ਨਾ ਬਾਬਾ ਪੈਦਾ ਸੱਚ ਖੰਡ ਨੌ ਨਿਧ ਨਾਮ ਗਰੀਬੀ ਪਾਈ, ਨਿਮਰਤਾ ਲੈ ਕੇ ਆਏ ਅਕਾਲ ਪੁਰਖ ਵਾਹਿਗੁਰੂ ਦੇ ਘਰ ਵਿੱਚੋਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ। ਤੇ ਨਿਮਰਤਾ ਵਾਲੇ ਹੀ ਮੇਰੇ ਗੁਰੂ ਨੂੰ ਪਿਆਰੇ ਲੱਗਦੇ ਨੇ। ਨੀਚਾਂ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨਕੈ ਸੰਗ ਸਾਥ, ਵੱਡਿਆਂ ਸਿਉਂ ਕਿਆ ਰੀਸ। ਕਿਉਂਕਿ ਜਿਹੜਾ ਅਹੰਕਾਰ ਹੈ ਇਹ ਕਿਸੇ ਵੀ ਰਿਸ਼ਤੇ ਨੂੰ ਸਾਬਤ ਨਹੀਂ ਰਹਿਣ ਦਿੰਦਾ, ਤਿੜਕ ਜਾਂਦਾ ਹਰ ਰਿਸ਼ਤਾ ਜਿਸ ਵਿੱਚ ਅਹੰਕਾਰ ਆ ਜੇ। ਥੋੜਾ ਜਿਹਾ ਵਿਸ਼ਲੇਸ਼ਣ ਕਰਕੇ ਵੇਖਿਓ ਅੱਜ ਸਾਡੇ ਘਰਾਂ ਵਿੱਚ ਕਾਹਦੇ ਝਗੜੇ ਨੇ, ਪੁੱਤ ਤੇ ਪਿਤਾ ਵਿੱਚ ਕਿਉਂ ਝਗੜਾ ਹੋ ਰਿਹਾ, ਭਰਾਵਾਂ ਭਰਾਵਾਂ ਵਿੱਚ ਕਿਉਂ ਹੋ ਰਿਹਾ, ਪਤੀ ਪਤਨੀ ਵਿੱਚ ਕਿਉਂ ਹੋ ਰਿਹਾ, ਇੱਕ ਘਰ ਦਾ ਦੂਜੇ ਘਰ ਨਾਲ ਕਿਉਂ ਹੋ ਰਿਹਾ, ਇੱਕ ਸਮਾਜ ਦਾ ਦੂਜੇ ਸਮਾਜ ਨਾਲ ਕਿਉਂ ਹੋ ਰਿਹਾ, ਇੱਕ ਦੇਸ਼ ਦਾ ਦੂਜੇ ਦੇਸ਼ ਨਾਲ ਕਿਉਂ ਹੋ ਰਿਹਾ, ਵਿੱਚ ਅਹੰਕਾਰ ਹੈ। ਕੋਈ ਆਪਣੇ ਆਪ ਨੂੰ ਘੱਟ ਕਹਾ ਕੇ ਰਾਜੀ ਨਹੀਂ, ਕੋਈ ਨਹੀਂ ਆਪਣੇ ਆਪ ਨੂੰ ਘੱਟ ਕਹਾ ਰਿਹਾ। ਅਹੰਕਾਰ ਜਿੱਥੇ ਆ ਗਿਆ ਉਹ ਹਰੇਕ ਰਿਸ਼ਤਾ ਤਿੜਕ ਜਾਂਦਾ, ਉਹ ਭਾਵੇਂ ਸੰਸਾਰੀ ਹੈ ਭਾਵੇਂ ਨਿਰੰਕਾਰੀ ਹੈ। ਬਾਣੀ ਦਾ ਵਚਨ ਹੈ ਹਰ ਜੂ ਅਹੰਕਾਰ ਨਾ ਭਾਵਈ, ਰੱਬ ਜੀ ਨੂੰ ਅਹੰਕਾਰ ਚੰਗਾ ਨਹੀਂ ਲੱਗਦਾ। ਬੇਦ ਕੂਕ ਸੁਣਾਵੈ, ਧਾਰਮਿਕ ਗ੍ਰੰਥ ਉੱਚੀ ਉੱਚੀ ਪੁਕਾਰਦੇ ਨੇ ਇਹ ਗੱਲ ਕਿ ਰੱਬ ਦੇ ਘਰ ਵਿੱਚ ਅਹੰਕਾਰ ਨਹੀਂ ਚੱਲਦਾ, ਉਹਨੂੰ ਚੰਗਾ ਨਹੀਂ ਲੱਗਦਾ ਅਹੰਕਾਰ। ਉਹਨੂੰ ਤਾਂ ਕੀ ਚੰਗਾ ਲੱਗਣਾ, ਕਹਿੰਦੇ ਰੱਬ ਦਾ ਨਾਮ ਵੀ ਉੱਥੇ ਨਹੀਂ ਟਿਕਦਾ। ਰੱਬ ਨੇ ਤਾਂ ਕੀ ਟਿਕਣਾ ਉੱਥੇ, ਰੱਬ ਨੇ ਤਾਂ ਉੱਥੇ ਕੀ ਟਿਕਣਾ, ਉਹਦੇ ਨਾਮ ਦੀ ਚਰਚਾ ਵੀ ਨਹੀਂ ਹੁੰਦੀ ਉੱਥੇ, ਉਹਦਾ ਨਾਮ ਵੀ ਨਹੀਂ ਟਿਕਦਾ ਕਿੱਥੇ ਜਿੱਥੇ ਅਹੰਕਾਰ ਹੋਵੇ। ਹੋਮੈ ਨਾਵੈ ਨਾਲ ਵਿਰੋਧ ਹੈ, ਹੋਮੈ ਨਾਵੈ ਅਹੰਕਾਰ ਦਾ ਵਾਹਿਗੁਰੂ ਜੀ ਦੇ ਨਾਮ ਨਾਲ ਟਕਰਾਅ ਹੈ, ਵਿਰੋਧ ਹੈ ਦੋਵਾਂ ਦਾ। ਰੱਬ ਨੇ ਤਾਂ ਉੱਥੇ ਕੀ ਟਿਕਣਾ, ਉੱਥੇ ਤਾਂ ਉਹਦਾ ਨਾਮ ਵੀ ਨਹੀਂ ਟਿਕਦਾ। ਹੋਮੈ ਨਾਵੈ ਨਾਲ ਵਿਰੋਧ ਹੈ, ਦੋਏ ਨਾ ਵਸੈ ਇੱਕ ਠਾਏ, ਇੱਕ ਥਾਂ ਤੇ ਇਹ ਦੋ ਨਹੀਂ ਵਸ ਸਕਦੇ। ਹੋਮੈ ਕਰੀ ਤਾਂ ਤੂੰ ਨਾਹੀ, ਤੂੰ ਹੋਵੈ ਹਉ ਨਾਹੇ, ਬੂਝੋ ਗਿਆਨੀ ਬੂਝਣਾ ਇਹ ਅਕਥ ਕਥਾ ਮਨ ਮਾਹੇ। ਹਾਂ ਜਿਹੜੀ ਧਰਮ ਦੀ ਯਾਤਰਾ ਹੈ ਨਾ ਇਹ ਮੈਂ ਤੋਂ ਸ਼ੁਰੂ ਨਹੀਂ ਹੁੰਦੀ, ਇਹ ਤੂੰ ਤੋਂ ਸ਼ੁਰੂ ਹੁੰਦੀ ਹੈ। ਕਬੀਰ ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੇ ਰਹਾ ਨਾ ਹੂੰ ਜਬ ਆਪਾ ਪਰਕਾ ਮਿਟ ਗਿਆ, ਜਦ ਦੇਖਾਂ ਤਤ ਤੂੰ। ਇੱਥੇ ਤਾਂ ਆਪਣੇ ਆਪ ਨੂੰ ਗਵਾਉਣਾ ਪੈਂਦਾ, ਮਿਟਾ ਦੇ ਆਪਣੀ ਹਸਤੀ ਕੋ ਅਗਰ ਕੁਛ ਮਰਤਬਾ ਚਾਹੇ, ਮਿਟਾ ਦੇ ਆਪਣੀ ਹਸਤੀ ਕੋ। ਜਿਹੜਾ ਬੀਜ ਆਪਣੇ ਆਪ ਨੂੰ ਮਿੱਟੀ ਵਿੱਚ ਨਹੀਂ ਪਾਉਂਦਾ, ਆਪਣੇ ਆਪ ਨੂੰ ਨਹੀਂ ਗਵਾਉਂਦਾ, ਆਪਣੇ ਆਪ ਨੂੰ ਨਹੀਂ ਰਲਾਉਂਦਾ, ਉਹਦੇ ਵਿੱਚੋਂ ਕਦੇ ਵੀ ਕੁਝ ਪੈਦਾ ਨਹੀਂ ਹੋ ਸਕਦਾ। ਹਾਂ ਜਿਹੜਾ ਬੀਜ ਆਪਣੇ ਆਪ ਨੂੰ ਮਿੱਟੀ ਵਿੱਚ ਰਲਾ ਦੇਵੇ, ਮਿੱਟੀ ਵਿੱਚ ਗਵਾ ਦੇਵੇ, ਮਿੱਟੀ ਵਿੱਚ ਖਤਮ ਕਰ ਦੇਵੇ ਆਪਣੇ ਆਪ ਨੂੰ, ਉਹ ਨਿੱਕੇ ਜੇ ਬੀਜ ਵਿੱਚੋਂ ਕਿੱਡਾ ਫਲਾਅ ਪੈਦਾ ਹੁੰਦਾ, ਉਹਦੇ ਵਿੱਚੋਂ ਅਨੇਕਾਂ ਟਾਹਣੀਆਂ, ਅਨੇਕਾਂ ਪੱਤੇ, ਅਨੇਕਾਂ ਫੁੱਲ, ਅਨੇਕਾਂ ਫਲ, ਅਨੇਕਾਂ ਸੁਗੰਧੀਆਂ, ਕਿੰਨਾ ਕੁਝ ਵਿਸ਼ਾਲ ਖਜ਼ਾਨਾ ਇੱਕ ਨਿੱਕੇ ਜੇ ਬੀਜ ਵਿੱਚੋਂ ਪੈਦਾ ਹੋ ਗਿਆ, ਜਿਸ ਬੀਜ ਨੇ ਆਪਣੇ ਆਪ ਨੂੰ ਮਿੱਟੀ ਵਿੱਚ ਪਾ ਦਿੱਤਾ। ਮਿਟਾ ਦੇ ਆਪਣੀ ਹਸਤੀ ਕੋ ਅਗਰ ਕੁਝ ਮਰਤਬਾ ਚਾਹੇ, ਦਾਣਾ ਖਾਕ ਮੇਂ ਰੁਲ ਕਰ ਗੁਲੇ ਗੁਲਜ਼ਾਰ ਹੋਤਾ ਹੈ, ਦਾਣਾ ਖਾਕ ਮੇਂ ਰੁਲ ਕਰ ਗੁਲੇ ਗੁਲਜ਼ਾਰ ਹੋਤਾ ਹੈ। ਉਹ ਤੂੰ ਇੱਕ ਨਿੱਕੇ ਜੇ ਬੀਜ ਤੋਂ ਸਿੱਖ ਲਾ, ਜੇ ਕੁਝ ਬਣਦਾ ਨਾ ਤਾਂ ਮਿੱਟੀ ਵਿੱਚ ਤਾਂ ਉਹ ਆਪਣੇ ਆਪ ਨੂੰ ਪਾਉਂਦਾ ਹੈ ਨਾ। ਇਸ ਲਈ ਜੇ ਇਸ ਘਰ ਵਿੱਚੋਂ ਕੁਝ ਚਾਹੁਣਾ ਤਾਂ ਮੇਰੇ ਪਾਤਸ਼ਾਹ ਦਾ ਵਚਨ ਹੈ ਵੀ ਨਿਮਰਤਾ ਲੈ ਕੇ ਆਈ। ਸਿੱਖੀ ਦਾ ਬੂਟਾ ਲੱਗਦਾ ਹਿਰਦੇ ਦੀ ਧਰਤੀ ਵਿੱਚ, ਤੇ ਸਿੱਖੀ ਦੇ ਬੂਟੇ ਦੀ ਜੜ ਹੈ, ਬੀਜ ਹੈ ਨਿਮਰਤਾ। ਤੇ ਟਾਹਣੀਆਂ ਕਿਹੜੀਆਂ ਨਿਕਲਦੀਆਂ ਫਿਰ, ਇਹਦੀਆਂ ਟਾਹਣੀਆਂ ਕਿਹੜੀਆਂ ਸਿੱਖੇ ਦੇ ਬੂਟੇ ਦੀਆਂ, ਉਹ ਹੈ ਸੇਵਾ। ਸੇਵਾ ਸੇਵਾ ਕਰਨੀ, ਸੇਵਾ ਦੇ ਹੁਣ ਕਈ ਪ੍ਰਕਾਰ ਨੇ, ਧਨ ਦੀ ਸੇਵਾ ਕੀ ਹੈ, ਮਨ ਦੀ ਸੇਵਾ ਕੀ ਹੈ, ਧਨ ਦੀ ਸੇਵਾ ਕਿਵੇਂ ਕਰਨੀ ਆ, ਇਹਦੇ ਕਈ ਪ੍ਰਕਾਰ ਨੇ। ਸਿੱਖੀ ਦੇ ਬੂਟੇ ਦੀ ਜੜ ਹੈ ਗੁਰੂ ਕੇ ਪਿਆਰਿਓ ਨਿਮਰਤਾ, ਤੇ ਇਹਦੇ ਵਿੱਚੋਂ ਟਾਣੀਆਂ ਨਿਕਲਦੀਆਂ ਨੇ ਸੇਵਾ ਦੀਆਂ, ਸੇਵਾ ਕਰਨੀ। ਫਿਰ ਅੱਗੇ ਫੁੱਲ ਕਿਹੜੇ ਨੇ? ਪਹਿਲਾਂ ਫੁੱਲ ਨਿਕਲਦਾ, ਫੁੱਲ ਦੇ ਵਿੱਚੋਂ ਹੀ ਫਲ ਪੈਦਾ ਹੁੰਦਾ। ਫੁੱਲ ਕੀ ਨੇ? ਫੁੱਲ ਹੈ ਸ਼ਬਦ ਦੀ ਸੂਝ, ਗੁਰਬਾਣੀ ਦੀ ਸੂਝ, ਗੁਰਬਾਣੀ ਦਾ ਪਿਆਰ, ਗੁਰਬਾਣੀ ਨਾਲ ਜੁੜ ਜਾਣਾ। ਹਾਂ, ਤੂੰ ਆਪਣੇ ਆਪ ਨੂੰ ਸਿੱਖ ਕਹਾਵੇਂ, ਪਰ ਅੰਦਰ ਤੇਰੇ ਬਾਣੀ ਦਾ ਪਿਆਰ ਨਾ ਹੋਵੇ, ਸ਼ਬਦ ਦੀ ਸੂਝ ਤੇਰੇ ਅੰਦਰ ਨਾ ਹੋਵੇ, ਤੇ ਗੱਲ ਨਹੀਂ ਨਾ ਬਣਨੀ। ਫਿਰ ਗੱਲ ਨਹੀਂ ਬਣਨੀ, ਗੁਰਬਾਣੀ ਪੜ੍ਹਨੀ ਤੇ ਗੁਰਬਾਣੀ ਦੀ ਵਿਚਾਰ ਕਰਨੀ, ਗੁਰਬਾਣੀ ਨਾਲ ਛੁੱਟਣਾ। ਸ਼ਬਦ ਹੈ ਕਰਨ ਵੇੜਾ, ਸੁਣ ਤੂੰ ਆਉਦੂ, ਬਿਨ ਨਾਵੈ ਜੋਗ ਨਾ ਹੋਈ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੂੰ ਸਿੱਧ ਪੁੱਛਦੇ ਨੇ ਕਿ ਕੋਈ ਤੱਤ ਦੀ ਗੱਲ, ਕੋਈ ਠੋਸ ਗੱਲ, ਤਾਂ ਕੀ ਉੱਤਰ ਦਿੱਤਾ ਸੀ? ਸ਼ਬਦ ਹੈ ਕਰਨ ਵੇੜਾ, ਸੁਣ ਤੂੰ ਆਉਦੂ, ਬਿਨ ਨਾਵੈ ਜੋਗ ਨਾ ਹੋਈ। ਸ਼ਬਦ ਨਾਲ ਜੁੜ ਜਾਣਾ। ਇੱਕ ਬੇਨਤੀ ਇੱਥੇ ਰੁਕ ਕੇ ਕਰਾਂ। ਗੁਰੂ ਘਰ ਵਿੱਚ ਨਾ ਕਿਸੇ ਦਾ ਪਰਸ ਗਵਾਚ ਜੇ, ਤਾਂ ਕੋਈ ਨਾ ਕੋਈ ਰੱਬ ਦਾ ਪਿਆਰਾ ਉਹਨੂੰ ਚੁੱਕ ਕੇ ਇੱਥੇ ਲਿਆਉਂਦਾ ਸਾਡੇ ਕੋਲ, ਭਾਈ ਸਾਹਿਬ ਆ ਕਿਸੇ ਦਾ ਪਰਸ ਹੈ, ਇਹਨੂੰ ਆਪਣੇ ਕੋਲ ਰੱਖੋ। ਜਦੋਂ ਕੋਈ ਲੈਣ ਵਾਸਤੇ ਆ ਗਿਆ ਤਾਂ ਉਹਨੂੰ ਨਿਸ਼ਾਨੀ ਪੁੱਛ ਕੇ ਦੇਣੀ ਹੈ। ਆਹੀ ਹੈ ਨਾ, ਹੁਣ ਸਾਡੇ ਕੋਲ ਬਹੁਤ ਵਾਰੀ ਐਸਾ ਹੁੰਦਾ ਜਦੋਂ ਕੋਈ ਆਉਂਦਾ, ਭਾਈ ਸਾਹਿਬ ਜੀ ਇੱਥੇ ਸਾਡਾ ਪਰਸ ਗੁਆਚ ਗਿਆ, ਫਲਾਣੀ ਥਾਂ ਤੇ ਗਿਰ ਗਿਆ। ਫਿਰ ਅਸੀਂ ਕੀ ਕਰਦੇ? ਉਹਨੂੰ ਪੁੱਛਦੇ ਹਾਂ ਪਹਿਲਾਂ ਵੀ ਨਿਸ਼ਾਨੀ ਦੱਸ, ਪਰਸ ਤਾਂ ਤੇਰਾ ਗੁਆਚਿਆ, ਵੀ ਉਹਦੇ ਵਿੱਚ ਕੀ ਸੀ? ਉਹ ਫਿਰ ਦੱਸਦਾ ਵੀ ਮੇਰੇ ਆਹ ਆਹ ਕਾਰਡ ਸੀ ਜੀ, ਇੰਨੀ ਨਗਦੀ ਸੀ ਮੇਰੀ, ਉਹ ਦੱਸਦਾ। ਜਦੋਂ ਸਾਨੂੰ ਵਿਸ਼ਵਾਸ ਹੋ ਜੇ ਵੀ ਹਾਂ ਇਹਦਾ ਹੀ ਹੈ, ਤਾਂ ਉਹਦੀ ਝੋਲੀ ਚ ਪਾ ਦੇਣ, ਲੈ ਜਾ ਜੇ ਤੇਰਾ ਤਾਂ ਲੈ ਜਾ। ਪੁੱਛਦੇ ਹਾਂ ਨਾ, ਨਿਸ਼ਾਨੀ ਪੁੱਛਦੇ ਹਾਂ ਵੀ ਇਹਦੇ ਅੰਦਰ ਕੀ ਹੈ। ਹੁਣ ਕਹਾਉਣ ਨੂੰ ਤਾਂ ਅਸੀਂ ਆਪਣੇ ਆਪ ਨੂੰ ਸਿੱਖ ਕਹਾ ਰਹੇ ਹਾਂ ਕਿ ਅਸੀਂ ਸਿੱਖ ਹਾਂ, ਪਰ ਜਦੋਂ ਗੁਰੂ ਪੁੱਛੇ ਵੀ ਤੇਰੇ ਅੰਦਰ ਕੀ ਹੈ, ਤੇਰੇ ਅੰਦਰ ਕੀ ਹੈ, ਹੈ ਸਿੱਖ ਵਾਲੇ ਗੁਣ, ਬਾਣੀ ਹੈ, ਗੁਰੂ ਦਾ ਪਿਆਰ ਹੈ ਤੇਰੇ ਅੰਦਰ? ਕਹਾ ਤਾਂ ਆਪਣੇ ਆਪ ਨੂੰ ਸਿੱਖ ਰਹੇ ਹਾਂ, ਸਿੱਖ ਦੀਆਂ ਤਾਂ ਨਿਸ਼ਾਨੀਆਂ ਹੁੰਦੀਆਂ ਨੇ ਨਾ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉੱਠ ਹਰ ਨਾਮ ਤੇ ਆਵੈ। ਉਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ, ਅੰਮ੍ਰਿਤ ਸਰ ਨਹਾਵੈ, ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੈ, ਬਹਿੰਦਿਆਂ ਉੱਠਦਿਆਂ ਹਰ ਨਾਮ ਤੇ ਆਵੈ। ਨਿਸ਼ਾਨੀਆਂ ਨੇ ਸਿੱਖ ਦੀਆਂ ਤੇਰੇ ਅੰਦਰ ਹੈਗੀਆਂ। ਸਿੱਖੀ ਦਾ ਬੂਟਾ ਲੱਗਦਾ ਹਿਰਦੇ ਦੀ ਧਰਤੀ ਤੇ, ਸਿੱਖੀ ਦੇ ਬੂਟੇ ਦੀ ਜੜ ਹੈ ਨਿਮਰਤਾ। ਇੱਥੇ ਆਪਣੇ ਆਪ ਨੂੰ ਗਵਾ ਕੇ ਆਉਣਾ ਹੈ, ਪਰ ਮਾਫ ਕਰਨਾ, ਜੋ ਕੁਝ ਅਸੀਂ ਤਨ ਤੇ ਧਾਰਨ ਕਰਦੇ ਹਾਂ ਨਾ, ਜੋ ਕੁਝ ਅਸੀਂ ਤਨ ਤੇ ਧਾਰਨ ਕਰਦੇ ਹਾਂ, ਤੇ ਸਭ ਤੋਂ ਨੀਚ ਆਪਾਂ ਕਿਹਨੂੰ ਮੰਨਦੇ ਹਾਂ? ਪੈਰ ਦੀ ਜੁੱਤੀ ਨੂੰ, ਜੋੜੇ ਨੂੰ। ਜਦੋਂ ਅਸੀਂ ਗੁਰੂ ਦੇ ਦਰਬਾਰ ਵਿੱਚ ਆਉਣਾ ਹੋਵੇ ਤਾਂ ਅਸੀਂ ਜੋੜੇ ਬਾਹਰ ਲਾ ਕੇ ਆਉਣੇ ਆ, ਜੋੜੇ ਬਾਹਰ ਲਾ ਕੇ ਆਉਂਦੇ ਆ। ਕਿਉਂ? ਕਿਉਂਕਿ ਅਸੀਂ ਉਹਨਾਂ ਨੂੰ ਨੀਚ ਮੰਨਦੇ ਹਾਂ ਵੀ ਉਹਨਾਂ ਨੂੰ ਮਿੱਟੀ ਘੱਟਾ ਲੱਗਿਆ ਜੀ, ਮੈਲੇ ਹੁੰਦੇ ਨੇ ਜੀ। ਅਸੀਂ ਜੋੜਾ ਗੁਰੂ ਕੇ ਦਰਬਾਰ ਵਿੱਚ ਨਹੀਂ ਲੈ ਕੇ ਆਉਂਦੇ। ਪਰ ਮੈਨੂੰ ਮਾਫ ਕਰ ਦਿਓ, ਜੋ ਜੋੜੇ ਤੋਂ ਵੀ ਮੈਲੀ ਚੀਜ਼ ਹੈ, ਜੋੜੇ ਤੋਂ ਵੀ ਮੈਲੀ ਚੀਜ਼ ਕੀ? ਅਹੰਕਾਰ, ਉਹ ਅਸੀਂ ਅੰਦਰ ਲੈ ਆਉਂਦੇ ਹਾਂ। ਜੋੜੇ ਤੋਂ ਵੀ ਮੈਲੀ ਚੀਜ਼ ਅਹੰਕਾਰ ਹੈ ਮਨੁੱਖ ਦਾ, ਜਿਹਨੇ ਦਾ ਸਭ ਕੁਝ ਮੈਲਾ ਕਰ ਦਿੱਤਾ। ਕੋਈ ਰਿਸ਼ਤਾ ਇਹਨੇ ਪਵਿੱਤਰ ਰਹਿਣੀ ਨਹੀਂ ਦਿੱਤਾ, ਕੋਈ ਸੰਬੰਧ ਇਹਨੇ ਪਵਿੱਤਰ ਰਹਿਣੀ ਨਹੀਂ ਦਿੱਤਾ, ਸਭ ਕੁਝ ਮੈਲਾ ਕਰ ਦਿੱਤਾ, ਸਭ ਥਾਂ ਤੇ ਬਖੇੜੇ ਪਾ ਦਿੱਤੇ, ਸਭ ਥਾਂ ਤੇ ਟਕਰਾਅ ਪੈਦਾ ਕਰ ਦਿੱਤਾ ਇਸਨੇ। ਉਹਨੂੰ ਅਸੀਂ ਗੁਰੂ ਦੇ ਦਰ ਤੇ ਲੈ ਆਉਣੇ ਆ ਅੰਦਰ, ਤਾਂ ਕਰਕੇ ਅਸੀਂ ਗੁਰੂ ਦੇ ਦਰ ਤੇ ਆ ਕੇ ਵੀ ਖਾਲੀ ਦੇ ਖਾਲੀ ਚਲੇ ਜਾਂਦੇ ਹਾਂ, ਇੱਥੋਂ ਕੁਝ ਲੈ ਨਹੀਂ ਸਕਦੇ, ਕਿਉਂਕਿ ਪਹਿਲੀ ਭਰ ਕੇ ਆਇਆ ਨਾ ਅਸੀਂ। ਵਸਤੂ ਅੰਦਰ ਵਸਤ ਸਮਾਵੈ, ਜੇ ਦੂਜੀ ਹੋਵੇ ਪਾਸ। ਭਾਂਡਾ ਖਾਲੀ ਕਰਕੇ ਲੈ ਕੇ ਆਉਣਾ ਸੀ ਜੇ ਗੁਰੂ ਦੇ ਦਰ ਤੋਂ ਕੁਝ ਪਵਾਉਣਾ, ਪਰ ਅਸੀਂ ਤਾਂ ਪਹਿਲਾਂ ਹੀ ਭਰੇ ਫਿਰਦੇ ਹਾਂ। ਹੁਣ ਭਾਈ ਝੂਠ ਪੁੱਛਦਾ ਪਾਤਸ਼ਾਹ ਜੀ, ਸਿੱਖੀ ਦੇ ਬੂਟੇ ਦੇ ਫੁੱਲ ਕੀ ਨੇ? ਪਾਤਸ਼ਾਹ ਜੀ ਕਹਿੰਦੇ, ਸ਼ਬਦ ਦੀ ਸੂਝ, ਗੁਰਬਾਣੀ ਦਾ ਪਿਆਰ, ਗੁਰਬਾਣੀ ਨਾਲ ਜੁੜ ਜਾਣਾ। ਤੇ ਸਿੱਖੀ ਦੇ ਬੂਟੇ ਦਾ ਫਲ ਕੀ ਹੈ? ਉਹ ਹੈ ਪਰਮਾਤਮਾ। ਪਰਮਾਤਮਾ ਨਾਲ ਇੱਕ ਮਿਕਤਾ ਹੋ ਜਾਣੀ, ਪਰਮਾਤਮਾ ਨਾਲ ਮੇਲ ਬਣ ਜਾਣਾ, ਪਰਮਾਤਮਾ ਨਾਲ ਅਭੇਦਤਾ ਮਿਲ ਜਾਣੀ, ਕਿਉਂਕਿ ਗੁਰੂ ਦਾ ਕੰਮ ਹੀ ਇਹ ਆ, ਗੁਰੂ ਦਾ ਕੰਮ ਹੀ ਇਹ ਨਾ, ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੀਠ ਵਿਛੜਿਆ, ਮੇਲੇ ਪ੍ਰਭੂ ਹਰ ਦਰਗਹਿ ਕਾ ਬਸੀਠ। ਸਿੱਖੀ ਦੇ ਬੂਟੇ ਦਾ ਫਲ ਹੈ ਪਰਮਾਤਮਾ, ਪਰਮਾਤਮਾ ਦੀ ਪ੍ਰਾਪਤੀ। ਗੁਰੂ ਕੀ ਕਰਦਾ, ਪਰਮਾਤਮਾ ਦਾ ਰੂਪ ਬਣਾ ਦਿੰਦਾ, ਜਿਹੜੀ ਸਤਿਗੁਰਾਂ ਦੀ ਬਾਣੀ ਹੈ ਨਾ ਪਿਆਰਿਓ, ਇਹ ਸਿਰਫ ਰੱਬ ਮਿਲਾਉਂਦੀ ਨਹੀਂ, ਇਹ ਮਨੁੱਖ ਨੂੰ ਰੱਬ ਬਣਾਉਂਦੀ ਹੈ। ਮਿਲਾਉਂਦੀ ਹੀ ਨਹੀਂ, ਇਹ ਰੱਬ ਬਣਾ ਦਿੰਦੀ ਹੈ। ਕਿਉਂ? ਕਿਉਂਕਿ ਬਾਣੀ ਖੁਦ ਪਰਮਾਤਮਾ ਦਾ ਰੂਪ ਹੈ। ਵਾਹ ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਤਿਸ ਜੇਵੜ ਅਵਰਨਾ ਕੋਈ। ਇਹ ਸਿਰਫ ਰੱਬ ਮਿਲਾਉਂਦੀ ਨਹੀਂ, ਗੁਰਬਾਣੀ ਤਾਂ ਆਤਮਾ ਨੂੰ ਪਰਮਾਤਮਾ ਬਣਾਉਂਦੀ ਹੈ, ਬਲਕਿ ਰੱਬ ਬਣਾਉਂਦੀ ਹੈ। ਤਾਂ ਸਤਿਗੁਰੂ ਜੀ ਨੇ ਸ਼ਰਤ ਰੱਖ ਦਿੱਤੀ, ਜੇ ਤੂੰ ਮੇਰਾ ਬਣਨਾ ਤਾਂ ਫਿਰ ਆਹ ਨਿਸ਼ਾਨੀਆਂ ਨੇ। ਗੁਰੂ ਅਮਰਦਾਸ ਸੱਚੇ ਪਾਤਸ਼ਾਹ, ਆਪਾਂ ਆਨੰਦ ਸਾਹਿਬ ਦੀ ਬਾਣੀ ਰੋਜ਼ ਪੜ੍ਹਦੇ ਹਾਂ, ਬੜਾ ਪਿਆਰਾ ਬਚਨ ਕੀਤਾ ਪਾਤਸ਼ਾਹ ਨੇ। ਕਹਿੰਦੇ ਸਿੱਖਾ, ਤੂੰ ਚਾਹੁੰਦਾ ਵੀ ਮੈਂ ਆਪਣੇ ਗੁਰੂ ਨਾਲ ਸਿੱਧਾ ਮੂੰਹ ਕਰਕੇ ਗੱਲ ਕਰ ਸਕਾਂ। ਕਿਉਂ? ਕਿਉਂਕਿ ਜੋ ਸਮਾਜ ਵਿੱਚ ਕੋਈ ਪਾਪ ਕਰ ਲੈਣ, ਅਪਰਾਧ ਕਰ ਲੈਣ, ਗਲਤੀ ਕਰ ਲੈਣ, ਉਹ ਕਦੇ ਵੀ ਕਿਸੇ ਦੀ ਅੱਖ ਚ ਅੱਖ ਪਾ ਕੇ ਗੱਲ ਨਹੀਂ ਕਰ ਸਕਦੇ। ਉਹਨਾਂ ਅੰਦਰ ਹੀਣਤਾ ਆ ਜਾਂਦੀ ਹੈ ਵੀ ਮੇਰਾ ਇਹ ਪਾਪ, ਮੇਰੀ ਇਹ ਗਲਤੀ, ਮੇਰੀ ਇਹ ਗੁਸਤਾਖੀ ਉਜਾਗਰ ਹੋ ਗਈ, ਮੈਂ ਕਿਵੇਂ ਇਹਦੇ ਨਾਲ ਮੂੰਹ ਮਿਲਾਵਾਂ, ਕਿਵੇਂ ਚਿਹਰਾ ਇਹਦੇ ਵੱਲ ਕਰਾਂ। ਜੇ ਤੂੰ ਵੀ ਚਾਹੁੰਦਾ ਨਾ ਕਿ ਮੈਂ ਗੁਰੂ ਦੇ ਦਰ ਤੇ ਸੁਰਖਰੂ ਹੋ ਜਾ, ਗੁਰੂ ਦੇ ਦਰ ਤੇ ਪ੍ਰਵਾਨ ਹੋ ਜਾ, ਤਾਂ ਫਿਰ ਤੈਨੂੰ ਆਹ ਕੰਮ ਕਰਨੇ ਪੈਣੇ ਆ। ਪਾਤਸ਼ਾਹ ਜੀ ਕੀ ਕਹਿੰਦੇ? ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ, ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ, ਹੋਵੇ ਤਾਂ ਸਨਮੁਖ ਸਿੱਖ ਕੋਈ ਜੀਓ ਰਹੇ ਗੁਰਨਾਲੇ, ਜਿੰਦ ਤੋਂ, ਆ ਜਿੰਦ ਤੋਂ ਅੰਦਰੋਂ ਗੁਰੂ ਦੇ ਨਾਲ ਰਹਿਣਾ, ਅੰਦਰੋਂ ਗੁਰੂ ਦੇ ਨਾਲ ਰਹਿਣਾ, ਜੀਓ ਰਹੇ ਗੁਰਨਾਲੇ, ਗੁਰ ਕੇ ਚਰਨ ਹਿਰਦੇ ਤੇ ਆਏ, ਆਪਣੇ ਹਿਰਦੇ ਤੋਂ ਗੁਰੂ ਦੇ ਨਾਮ ਨੂੰ ਧਿਆਉਣਾ। ਗੁਰ ਕੇ ਚਰਨ ਹਿਰਦੇ ਤੇ ਆਏ, ਅੰਤਰ ਆਤਮਾ ਸੰਭਾਲੇ, ਆਪ ਛੱਡ ਸਦਾ ਰਹੇ ਪਰਨੇ, ਗੁਰਵਿਨ ਅਵਰ ਨਾ ਜਾਣੇ ਕੋਏ। ਜਦੋਂ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨਾ ਮੱਕੇ ਦੀ ਧਰਤੀ ਤੇ ਗਏ, ਮੱਕੇ ਦਾ ਇੱਕ ਵੱਖਰਾ ਇਤਿਹਾਸ ਹੈ। ਗੁਰੂ ਨਾਨਕ ਮਹਾਰਾਜ ਨੇ ਉਹ ਧਰਤੀ ਤੇ ਉਹ ਕੁਝ ਕਰ ਵਿਖਾਇਆ ਜੋ ਅੱਜ ਤੱਕ ਨਹੀਂ ਸੀ ਹੋਇਆ। ਉੱਥੇ ਅੱਜ ਤੱਕ ਗੱਲ ਹੋਈ ਪਾ ਕੇ ਕੁਰਾਨੇ ਸ਼ਰੀਫ ਦੀ, ਕਿਸੇ ਹੋਰ ਧਾਰਮਿਕ ਗ੍ਰੰਥ ਦੀ ਗੱਲ ਨਹੀਂ ਹੋਈ, ਪਰ ਇਹ ਪਹਿਲੀ ਵਾਰ ਹੋਇਆ ਕਿ ਉੱਥੇ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਤ ਹੋਈ, ਬਾਣੀ ਦੀ ਬਾਤ ਹੋਈ। ਉਹ ਪੁੱਛਦੇ ਨੇ, ਪੁੱਛਣ ਖੋਲ ਕਿਤਾਬ ਨੂੰ ਹਿੰਦੂ ਵੱਡਾ ਕਿ ਮੁਸਲਮਾਨ ਹੋਈ। ਫਿਰ ਉੱਥੇ ਅੱਜ ਤੱਕ ਹਜ਼ਰਤ ਮੁਹੰਮਦ ਸਾਹਿਬ ਤੋਂ ਬਿਨਾਂ ਕਿਸੇ ਦੀ ਪੂਜਾ ਨਹੀਂ ਸੀ ਹੋਈ, ਪਰ ਗੁਰੂ ਨਾਨਕ ਮਹਾਰਾਜ ਦੀਆਂ ਖੜਾਵਾਂ ਪੂਜੀਆਂ ਗਈਆਂ। ਧਰੀ ਨਿਸ਼ਾਨੀ ਕੌਸ ਦੀ ਮੱਕੇ ਅੰਦਰ ਪੂਜ ਕਰਾਈ। ਅੱਜ ਤੱਕ ਉੱਥੇ ਗੈਰ ਮੁਸਲਮਾਨ ਨਹੀਂ ਸੀ ਪਹੁੰਚਿਆ, ਪਰ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਉੱਥੇ ਪਹੁੰਚ ਚੁੱਕੇ ਨੇ। ਸਵਾਲ ਜਵਾਬ ਹੋਏ, ਰੁਕਨ ਦੀਨ ਕਾਜੀ ਉਹ 360 ਸਵਾਲ ਕਰਦਾ ਗੁਰੂ ਨਾਨਕ ਮਹਾਰਾਜ ਦੇ। ਜਦੋਂ ਸਾਰਿਆਂ ਦੇ ਉੱਤਰ ਮਿਲ ਗਏ ਨਾ, ਉਹਨੇ ਆਪਣਾ ਸਿਰ ਗੁਰੂ ਨਾਨਕ ਮਹਾਰਾਜ ਦੇ ਚਰਨਾਂ ਤੇ ਰੱਖਤਾ। ਇਹ ਤਾਂ ਗੁਰੂ ਹੈ ਨਾ, ਹੁਣ ਉਹਨੇ ਕਿੱਧਰੋਂ ਕਿਰਪਾ ਕਰਨੀ ਹੈ, ਕਿੱਥੋਂ ਬਖਸ਼ਿਸ਼ ਕਰ ਦੇਣੀ ਹੈ, ਇਹ ਤਾਂ ਗੁਰੂ ਜਾਣਦਾ। ਰੁਕਣ ਦੇਣ ਤੇ ਬਖਸ਼ਿਸ਼ ਹੋ ਗਈ। ਕਹਿੰਦਾ ਪਾਤਸ਼ਾਹ ਵੀ ਅੱਜ ਟਿੱਬੇ ਤੇ ਮੀਂਹ ਪੈ ਗਿਆ, ਅੱਜ ਟਿੱਬੇ ਤੇ ਮੀਂਹ ਪੈ ਗਿਆ। ਟਿੱਬੇ ਤੇ ਕਦੇ ਮੀਂਹ ਦਾ ਪਾਣੀ ਖੜਦਾ ਨਹੀਂ ਹੁੰਦਾ, ਪਰ ਅੱਜ ਇਹ ਰੇਤ ਉੱਪਰ ਇਹ ਟਿੱਬੇ ਤੇ ਮੀਂਹ ਪੈ ਗਿਆ, ਇਹ ਕਿਰਪਾ ਇਹ ਬਖਸ਼ਿਸ਼ ਹੁਣ ਐਵੇਂ ਰੱਖਿਓ। ਝਿਮ ਝਿਮ ਵਰਸ ਹੈ ਅੰਮ੍ਰਿਤ ਧਾਰਾ, ਇਹ ਆਨੰਦ ਇਹ ਖੇਡਾ ਇਹ ਵਿਗਾਸ ਐਵੇਂ ਰੱਖਿਓ। ਜਦੋਂ ਉੱਥੇ ਦੇ ਮੁਸਲਮਾਨਾਂ ਨੇ ਵੇਖ ਲਿਆ, ਉਹ ਸਾਡਾ ਤਾਂ ਪੀਰ ਰੁਕਨਦੀਨ ਕਾਜੀ ਗੁਰੂ ਨਾਨਕ ਮਹਾਰਾਜ ਦਾ ਸਿੱਖ ਬਣ ਗਿਆ, ਉਹਨਾਂ ਲਈ ਬਹੁਤ ਵੱਡੀ ਗੱਲ ਸੀ, ਇਹ ਬਹੁਤ ਵੱਡੀ ਗੱਲ ਸੀ। ਉਹਨਾਂ ਨੇ ਫਤਵਾ ਲਾਤਾ, ਕਹਿੰਦੇ ਤੂੰ ਗੁਰੂ ਨਾਨਕ ਮਹਾਰਾਜ ਤੋਂ ਅਲੱਗ ਹੋਣਾ ਜਾਂ ਨਹੀਂ। ਉਹ ਕਹਿੰਦਾ ਹੋ ਹੀ ਨਹੀਂ ਸਕਦਾ, ਹੁਣ ਨਹੀਂ ਹੋ ਸਕਦਾ, ਹੁਣ ਨਹੀਂ ਮੈਂ ਹੋ ਸਕਦਾ। ਕਹਿੰਦੇ ਫਿਰ ਤੇਰੇ ਵਾਸਤੇ ਸਜ਼ਾ ਵੀ ਤੈਨੂੰ ਇੱਕ ਚੁਰਸਤੇ ਵਿੱਚ ਖੜਾ ਕਰਕੇ ਸੰਗ ਤਰਾਸ ਕੀਤਾ ਜਾਏਗਾ, ਪੱਥਰ ਮਾਰ ਮਾਰ ਕੇ ਤੈਨੂੰ ਖਤਮ ਕੀਤਾ ਜਾਏਗਾ। ਉਹ ਕਹਿੰਦਾ ਮੈਨੂੰ ਮਨਜ਼ੂਰ ਹੈ, ਮੈਨੂੰ ਮਨਜ਼ੂਰ ਹੈ। ਕਹਿਣ ਲੱਗੇ ਤੇਰੀ ਕੋਈ ਆਖਰੀ ਇੱਛਾ ਹੈ? ਕਹਿੰਦਾ ਹੈ। ਕਿਹੜੀ? ਕਹਿੰਦਾ ਬਸ ਮੈਂ ਇਹੀ ਤੁਹਾਨੂੰ ਦੱਸਣਾ ਚਾਹੁੰਦਾ ਵੀ ਹੁਣ ਸਮਾਂ ਤੁਹਾਡੇ ਕੋਲ, ਇਹਨੂੰ ਗਵਾਓ ਨਾ। ਕੀ ਕਰੀਏ? ਕਹਿੰਦਾ ਜਿਹੜੀ ਕਿਰਪਾ ਜਿਹੜੀ ਬਖਸ਼ਿਸ਼ ਮੈਂ ਗੁਰੂ ਨਾਨਕ ਮਹਾਰਾਜ ਤੋਂ ਲਈ ਹੈ ਨਾ, ਤੁਸੀਂ ਵੀ ਲੈ ਲਓ। ਬਸ ਆਹੀ ਇੱਛਾ ਹੈ ਮੇਰੀ। ਮੈਂ ਤੁਹਾਨੂੰ ਕੁਝ ਕਹਿਣਾ ਚਾਹੁੰਦਾ ਵੀ ਜੋ ਕੁਝ ਮੈਂ ਗੁਰੂ ਨਾਨਕ ਮਹਾਰਾਜ ਤੋਂ ਲੈ ਲਿਆ ਇਹੀ ਤੁਸੀਂ ਲੈ ਲਓ। ਧਰਮਾਂ ਦੇ ਝਗੜਿਆਂ ਚੋਂ, ਫਿਰਕਿਆਂ ਦੇ ਝਗੜਿਆਂ ਚੋਂ ਨਿਕਲ ਜਾਓ। ਇਹ ਗੁਰੂ ਪੂਰਾ, ਪਰ ਮਿਲਦੀ ਬਖਸ਼ਿਸ਼ ਉਹਨੂੰ ਹੈ, ਮਿਲਦੀ ਕਿਰਪਾ ਉਹਨੂੰ ਹੈ ਜਿਹੜਾ ਗੁਰੂ ਦੇ ਅੱਗੇ ਢਹਿ ਜਾਂਦਾ। ਤੇ ਮੈਨੂੰ ਵੀ ਗੁਰੂ ਦੇ ਚਰਨਾਂ ਤੇ ਸੀਸ ਰੱਖਣਾ ਪਿਆ, ਮੈਨੂੰ ਵੀ ਗੁਰੂ ਦੇ ਚਰਨਾਂ ਤੇ ਸੀਸ ਰੱਖਣਾ ਪਿਆ। ਭਾਵ ਕੇ ਜਿਸ ਕੋਲ ਨਿਮਰਤਾ ਹੈ ਉਹ ਗੁਰੂ ਨਾਨਕ ਨੂੰ ਖੁਸ਼ ਕਰ ਲੈਂਦਾ। ਉਹ ਰੋਗਣ ਦੀਨ ਕਾਜੀ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ ਮੱਕੇ ਦੀ ਧਰਤੀ ਤੇ ਉਥੋਂ ਦੇ ਮੁਸਲਮਾਨਾਂ ਨੇ। ਕਿਉਂ? ਕਿਉਂਕਿ ਉਹ ਗੁਰੂ ਨਾਨਕ ਲਈ ਹੋ ਗਿਆ ਸੀ, ਉਹ ਗੁਰੂ ਨਾਨਕ ਲਈ ਹੋ ਗਿਆ ਸੀ। ਆਪ ਛੱਡ ਸਦਾ ਰਹਿ ਪਰਨਾ, ਆਪਣਾ ਆਪ ਗਵਾ ਦੇਵੇ, ਗੁਰੂ ਦੇ ਆਸਰੇ ਹੋ ਜਾਵੇ। ਗੁਰਬਿਨ ਅਵਰ ਨਾ ਜਾਣੈ ਕੋਏ, ਕਹਿ ਨਾਨਕ ਸੁਣੋ ਸੰਤ ਹੋ, ਸੋ ਸਿੱਖ ਸਨਮੁਖ। ਉਹ ਸਿੱਖ ਸੁਰਖਰੂ ਹੁੰਦਾ, ਉਹ ਗੁਰੂ ਦੇ ਦਰ ਤੇ ਪ੍ਰਵਾਨ ਹੁੰਦਾ ਜੋ ਆਪਣਾ ਆਪ ਤਿਆਗ ਕੇ ਗੁਰੂ ਦੇ ਪਰਨੇ ਹੋ ਜੇ, ਗੁਰੂ ਤੋਂ ਬਿਨਾਂ ਹੋਰ ਕਿਸੇ ਨੂੰ ਵੱਡਾ ਨਾ ਜਾਣੇ, ਆਪਣੇ ਹਿਰਦੇ ਤੋਂ ਗੁਰੂ ਨੂੰ ਧਿਆਵੇ, ਹਰ ਵਕਤ ਗੁਰੂ ਨੂੰ ਯਾਦ ਰੱਖੇ। ਕਹਿ ਨਾਨਕ ਸੁਣੋ ਸੰਤੋ, ਸੋ ਸਿੱਖ ਸਨਮੁਖ ਹੋਏ। ਤਾਂ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਨੇ ਭਾਈ ਚੂੜ ਨੂੰ ਇਹ ਸਿੱਖੀ ਦੀਆਂ ਨਿਸ਼ਾਨੀਆਂ ਦੱਸ ਦਿੱਤੀਆਂ। ਕਹਿੰਦੇ ਭਾਈ ਚੂੜ, ਸਿੱਖੀ ਇੱਕ ਬੂਟਾ ਹੈ, ਹਿਰਦੇ ਦੀ ਧਰਤੀ ਤੇ ਲੱਗਦਾ, ਨਿਮਰਤਾ ਇਹਦੀ ਜੜ ਹੈ, ਸੇਵਾ ਇਹਦੀ ਟਾਣੀਆਂ ਨੇ। ਤੇ ਅੱਗੇ ਸ਼ਬਦ ਦੀ ਸੂਝ, ਬਾਣੀ ਦਾ ਪਿਆਰ ਇਹਨੂੰ ਇਹ ਫੁੱਲਣੇ, ਤੇ ਪਰਮਾਤਮਾ ਦੀ ਪ੍ਰਾਪਤੀ ਇਹਦਾ ਫਲ ਹੈ। ਗੁਰੂ ਕਿਰਪਾ ਕਰੇ, ਕਹੇ ਸੁਣੇ ਬਚਨ ਸਾਡੇ ਹਿਰਦੇ ਬਚਨ, ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਸਤਿਗੁਰੂ ਜੀ, ਸਤਿਗੁਰਾਂ ਦੀ ਸਾਜੀ ਨਵਾਜੀ ਸੰਗਤ ਬਖਸ਼ਣ ਯੋਗ ਹੈ, ਬਖਸ਼ ਲੈਣਾ ਆਓ। ਗੁਰੂ ਘਰ ਦੇ ਕੀਰਤਨੀਏ ਅਤਿ ਸਤਿਕਾਰਯੋਗ ਵੀਰ ਭਾਈ ਚਰਨਜੀਤ ਸਿੰਘ ਜੀ, ਭਾਈ ਮਨਜੀਤ ਸਿੰਘ ਜੀ ਕਰਤਾਰਪੁਰ ਵਾਲੇ, ਗੁਰਬਾਣੀ ਕੀਰਤਨ ਰਾਹੀਂ ਗੁਰੂ ਚਰਨਾਂ ਨਾਲ ਸਾਡੀ ਸਾਂਝ ਪਵਾਉਣਗੇ। ਸਮੇਂ ਦਾ ਲਾਹਾ ਪ੍ਰਾਪਤ ਕਰੀਏ ਜੀ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।